श्री गुरु नानक देव जीओ महाराज दंडौत वंदन अनकवार सर्व कला समरथ डोलन ते राखो प्रभु नानक जय कर हथ फिरत फिरत प्रभ आया परिया तो शरणाए नानक की प्रभ बेनती अपनी भगती लाए देखे बिच लालो जी जन्म तुम्हारे लेखे देखे लालो जन्म तुम्हारे लेखे Thank you. ਸਿੰਘ ਜੀ ਗੱਜ ਕੇ ਬੋਲਣਾ ਸਤਨਾਮ ਸ੍ਰੀ ਕਾਰੋਬਾਰ ਸੰਕੋਚ ਕੇ ਆਪ ਸਾਰੇ ਗੁਰੂ ਦਰਬਾਰ ਵਿੱਚ ਪਹੁੰਚੇ ਹੋ ਸਤਸੰਗ ਕਰਨ ਵਾਸਤੇ ਸਾਰੇ ਕੰਮਾਂ ਨੂੰ ਪਿੱਠ ਦੇ ਕੇ ਇੱਥੇ ਗੁਰੂ ਦੇ ਦਰ 'ਤੇ ਪਹੁੰਚੇ ਹਾਂ। ਬੜਾ ਉੱਦਮ ਕਰਿਆ ਇਸ ਨਗਰ ਨੇ। ਪਿਛਲੇ ਸਾਲ ਵੀ ਮੇਰੇ ਪਾਸ ਗਏ ਸੀ ਪਰ ਸਮਾਂ ਨਹੀਂ ਸੀ, ਇਸ ਸਾਲ ਵੀ ਸਮਾਂ ਨਹੀਂ ਹੈ, ਪਰ ਫਿਰ ਵੀ ਪਿਆਰ ਦੇ ਕੇ ਸੰਗਤਾਂ ਦੇ ਮਨ ਵਿੱਚ ਉਤਸ਼ਾਹ ਦੇਖ ਕੇ ਆਪਾਂ ਸਾਰੇ ਰਲ ਮਿਲ ਕੇ ਬੈਠੇ ਹਾਂ। ਥੋੜ੍ਹਾ ਜੋ ਸਮਾਂ ਆਪਾਂ ਨੂੰ ਮਿਲਿਆ ਉਹ ਸਤਸੰਗ ਦਾ ਯਤਨ ਕਰੋ। ਉਹਦਾ ਇਹ ਹੁੰਦਾ ਹੈ ਕਿ ਚਿੱਤ ਬਿਰਤੀਆਂ ਨੂੰ ਬਾਹਰ ਜਾਣ ਤੋਂ ਰੋਕੋ। ਜਿਸ ਥਾਂ ਦੇ ਉੱਤੇ ਸੰਗਤ ਨਹੀਂ ਹੋਈ ਹੁੰਦੀ ਪਤਾ ਨਹੀਂ ਲੱਗਦਾ। ਹਰ ਚੀਜ਼ ਜੋ ਦੁਨੀਆ ਦੀ ਹੈ ਉਹ ਕਿਸੇ ਨਾ ਕਿਸੇ ਮਰਿਆਦਾ ਦੇ ਵਿੱਚ ਜੇ ਕੀਤੀ ਜਾਵੇ ਤਾਂ ਫਲ ਦਿੰਦੀ ਹੈ। ਕਣਕ ਦੇ ਮੌਸਮ ਦੇ ਉੱਤੇ ਤੁਸੀਂ ਕਣਕ ਬੀਜਦੀਆਂ, ਪਹਿਲੇ ਜ਼ਮਾਨਿਆਂ ਜਦ ਕਣਕਾਂ ਬੀਜਦੇ ਸੀ ਤਾਂ ਚਾਰ ਉਂਗਲ ਡੂੰਘਾ ਬੀਜ ਪਾਇਆ ਜਾਂਦਾ ਸੀ, ਜੜ ਮਜ਼ਬੂਤ ਰੱਖੀ ਜਾਂਦੀ ਸੀ। ਲੇਕਿਨ ਜਦ ਤੋਂ ਇਹ ਹਾਈਬ੍ਰਿਡ ਦੀਆਂ ਕਣਕਾਂ ਛੋਟੇ ਕੱਦ ਦੀਆਂ ਆ ਗਈਆਂ ਉਸ ਵੇਲੇ ਉਹ ਫਾਰਮੂਲੇ ਰੱਦ ਹੋ ਗਏ, ਉਹ ਪ੍ਰੈਕਟਿਸ ਰੱਦ ਹੋ ਗਈ ਅਤੇ ਉਸ ਵੇਲੇ ਅਸੀਂ 1 ਇੰਚ ਜਾਂ 1.25 ਇੰਚ ਗਹਿਰਾ ਬੀਜ ਪਾਉਣ ਲੱਗ ਗਏ। ਕਿਉਂਕਿ ਸਮੇਂ ਦੇ ਨਾਲ ਬਾਤ ਬਦਲਦੀ ਹੈ ਅਤੇ ਜੇ ਵਿਧੀ ਨਾਲ ਗੱਲ ਨਾ ਹੋਵੇ ਤਾਂ ਫਲ ਨਹੀਂ ਹੋਇਆ ਕਰਨਾ। ਭਾਵੇਂ ਕਿੰਨਾ ਹੀ ਵੱਡਾ ਫਲ ਕਿਉਂ ਨਾ ਹੋਵੇ ਨਹੀਂ ਨਿਕਲਦਾ, ਜੇ ਇੱਕ ਤਾਰ ਵੀ ਖਰਾਬ ਹੋ ਜਾਵੇ ਇੱਧਰਲੇ ਪਾਸੇ ਲਾਊਡ ਸਪੀਕਰਾਂ ਦੀ ਆਵਾਜ਼ ਨਹੀਂ ਆਏਗੀ। ਇਸ ਤਰ੍ਹਾਂ ਦੇ ਨਾਲ ਹਰ ਚੀਜ਼ ਦੀ ਵਿਧੀ ਹੋਇਆ ਕਰਦੀ ਹੈ। ਜਦ ਵਿਧੀ ਪੂਰਵਕ ਕੋਈ ਕੰਮ ਕਰੀਏ ਤਾਂ ਫਲ ਦਿੰਦਾ, ਜੇ ਵਿਧੀ ਤੋਂ ਬਗੈਰ ਕਰੀਏ ਭਾਵੇਂ ਖਰਚ ਓਨਾ ਹੀ ਕਰ ਲਓ, ਖੇਚਲ ਓਨੀ ਉਹ ਕਰ ਲਓ, ਪਰ ਫਲ ਨਹੀਂ ਮਿਲਿਆ ਕਰਨਾ। ਸੋ ਸਤਸੰਗ ਦੇ ਵਿੱਚ ਜਦ ਅਸੀਂ ਆਉਂਦੇ ਹਾਂ ਘਰ ਤੋਂ ਚੱਲਦੇ ਹਾਂ ਪਹਿਲਾਂ ਸਾਡੇ ਕੋਲ ਝੋਲੀ ਹੋਣੀ ਚਾਹੀਦੀ ਹੈ, ਬਈ ਗੁਰੂ ਮਹਾਰਾਜ ਦੇ ਦਰ ਤੋਂ ਸਾਨੂੰ ਦਾਤਾਂ ਮਿਲਣੀਆਂ ਨੇ। ਦਾਤ ਕਿਹੋ ਜਿਹੀ ਮਿਲਦੀ ਹੈ? ਜੋ ਮੰਗੇ ਮਿਲ ਜਾਂਦਾ, ਜੋ ਮੰਗੇ ਠਾਕਰ ਆਪਣੇ 'ਤੇ ਸੋਈ ਸੋਈ ਦੇਵੇ। ਸਤਸੰਗ ਦੇ ਵਿੱਚ ਵਾਹਿਗੁਰੂ ਜੀ ਦਾ ਆਪ ਵਾਸਾ ਹੋਇਆ ਕਰਦਾ। ਇੱਕ ਵਾਰੀ ਐਸਾ ਹੀ ਮੈਂ ਬਚਨ ਕਰ ਰਿਹਾ ਸੀ ਰਤਨਗੜ੍ਹ, ਆਹੀ ਵਚਨ ਚੱਲ ਪਿਆ ਕੁਦਰਤੀ ਅਤੇ ਉੱਥੇ ਮੇਰੇ ਮੂੰਹ 'ਚੋਂ ਨਿਕਲ ਗਿਆ ਕਿ ਇੱਥੇ ਵਾਹਿਗੁਰੂ ਦਾ ਵਾਸ ਹੈ, ਮੰਗੋ ਕੀ ਮੰਗਦੇ ਹਾਂ। ਐਡੀ ਗੱਲ ਕਹਿਣੀ ਨਹੀਂ ਚਾਹੀਦੀ ਪਰ ਕਹਿ ਹੋ ਗਈ। ਸਾਰੀ ਸੰਗਤ ਹਜ਼ਾਰਾਂ ਦੀ ਤਾਦਾਦ 'ਚ ਬੈਠੇ ਸੀ, ਉਹ ਗੱਲ ਸੁਣੀ ਕਿਸੇ ਨੇ ਨਾ ਸੁਣੀ ਕਿਉਂਕਿ ਮਨ ਨਹੀਂ ਸੀ ਟਿਕਿਆ ਹੋਇਆ। ਇੱਕ ਕੋਈ ਬੀਬੀ ਬੈਠੀ ਸੀ ਅੱਧੀ ਉਮਰ ਦੀ, ਉਹ ਬੜੀ ਦੁਖੀ ਸੀ, ਬੜੀ ਦੇਰ ਤੋਂ ਬਿਮਾਰ ਸੀ, ਦਮੇ ਦੀ ਬਿਮਾਰੀ ਸੀ ਉਸਨੂੰ, ਕੋਈ ਇਲਾਜ ਨਹੀਂ ਸੀ ਹੋ ਰਿਹਾ ਅਤੇ ਉਹਦੇ ਕੰਨਾਂ 'ਚ ਆਵਾਜ਼ ਪੈ ਗਈ। ਅੰਦਰੇ ਅੰਦਰ ਉਸਨੇ ਗੁਰੂ ਸਾਹਿਬ ਨੂੰ ਕਹਿਤਾ ਕਿ ਮਹਾਰਾਜ ਮੈਂ ਕੀ ਮੰਗਣਾ, ਮੇਰਾ ਦਮਾਂ ਹਟ ਜਾਵੇ। 1-2 ਸੈਕਿੰਡ ਦਾ ਸਮਾਂ ਹੁੰਦਾ ਹੈ, ਉਸੇ ਵੇਲੇ ਸੰਭਾਲ ਲਿਆ ਉਸਨੇ। ਮਹੀਨੇ ਦੇ ਬਾਅਦ ਸਾਡੇ ਕੋਲ ਇੱਥੇ ਆਈ, ਇੱਕ ਰੁਮਾਲਾ ਲਿਆ ਹੋਇਆ ਅਤੇ 50 ਰੁਪਈਏ। ਕਹਿੰਦੇ ਜੀ ਮੈਂ ਅਰਦਾਸ ਕਰਾਉਣੀ ਹੈ। ਮੈਂ ਕਿਹਾ ਬੀਬੀ ਕਾਹਦੀ ਅਰਦਾਸ ਹੈ, ਸਿੰਘਾਂ ਨੂੰ ਲਿਖਾ ਦੇ ਅਰਦਾਸ ਕਾਹਦੀ ਹੈ? ਕਹਿੰਦੀ ਤੁਹਾਨੂੰ ਦੱਸਣੀ ਹੈ। ਮੈਂ ਕਿਹਾ ਚੱਲ ਮੈਨੂੰ ਦੱਸ ਲੈ ਕੀ ਗੱਲ ਹੈ। ਕਹਿੰਦੀ ਸਾਡੇ ਪਿੰਡ ਰਤਨਗੜ੍ਹ ਦੀਵਾਨ ਲੱਗੇ ਸੀ, ਤੁਸੀਂ ਇੱਕ ਗੱਲ ਕਹਿਤੀ ਕਿ ਸੰਗਤ ਦੇ ਅੰਦਰ ਆਪ ਗੁਰੂ ਸਾਹਿਬ ਹੁੰਦੇ ਨੇ, ਸਾਰੀਆਂ ਮੁਕਤ ਆਤਮਾ ਹੁੰਦੀਆਂ, ਸ਼ੀਰ ਸਿੰਘ ਆਏ ਹੁੰਦੇ ਨੇ ਅਤੇ ਵਾਹਿਗੁਰੂ ਜੀ ਆਪ ਇੱਥੇ ਰੂਪਮਾਨ ਹੋ ਕੇ ਇੱਥੇ ਸਾਰੀਆਂ ਸ਼ਕਤੀਆਂ ਦੇ ਨਾਲ ਸਾਰੇ ਦੇਵਤੇ ਬੈਠੇ ਹੁੰਦੇ ਨੇ, 68 ਤੀਰਥ ਬੈਠੇ ਹੁੰਦੇ ਨੇ। ਹਰ ਕੀ ਕਥਾ ਹੋਤ ਹੈ ਜਹਾਂ, ਗੰਗਾ ਵੀ ਚਲਾ ਦਿੱਤਾ। ਕਹਿੰਦੀ ਮੈਂ ਧਿਆਨ ਨਾਲ ਸੁਣਦੀ ਗਈ, ਜਦ ਤੁਸੀਂ ਕਿਹਾ ਮੰਗੋ ਕੀ ਮੰਗਦੇ ਹੋ, ਕਹਿੰਦੀ ਮੈਂ ਕਿਹਾ ਮੇਰਾ ਦਮਾਂ ਹਟ ਜਾਵੇ, ਕਹਿੰਦੀ ਉਦਣੇ ਹਟ ਗਿਆ। ਮੈਂ ਵੀ ਹੈਰਾਨ ਹੋ ਗਿਆ,
ਵੀ ਗੱਲ ਬਹੁਤ ਵੱਡੀ ਕਹਿਤੀ ਸੀ, ਚਲੋ ਇਹ ਕਮਾਈ ਨੇ ਸੰਭਾਲ ਲਈ, ਹੋਰ ਤਾਂ ਕਿਸੇ ਨੇ ਸੰਭਾਲੀ ਨਹੀਂ। ਇਹ ਸੰਗਤ ਐਂ ਨਹੀਂ ਹੁੰਦੀ, ਇੱਥੇ 68 ਤੀਰਥਾਂ ਦੇ ਦੇਵਤੇ ਆ ਕੇ ਬੈਠ ਜਾਂਦੇ। ਬੈਕੁੰਠ ਦਾ ਜੋ ਪਤੀ ਹੈ, ਜਿਸ ਨੂੰ ਵਿਸ਼ਨੂੰ ਮਹਾਰਾਜ ਕਹਿੰਦੇ ਨੇ, ਉਹ ਸਾਰੇ ਦੇਵਤਿਆਂ 33 ਕਰੋੜ ਦੇਵਤਿਆਂ ਤੋਂ ਮੁੱਖ ਦੇਵਤਾ, ਉਹ ਵੀ ਆ ਕੇ ਬੈਠ ਜਾਂਦਾ। ਜਿੱਥੇ ਸੰਗਤ ਹੁੰਦੀ ਹੋਵੇ, ਸੰਗਤ ਕਿਹਨੂੰ ਕਹਿੰਦੇ ਨੇ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਕੇਵਲ ਨਾਮ ਦੀ ਗੱਲ ਹੁੰਦੀ ਹੋਵੇ, ਨਾ ਕੋਈ ਪੋਲੀਟੀਕਲ ਗੱਲ ਹੋਵੇ, ਨਾ ਕੋਈ ਖਿੱਜ ਖਿਜਾਈ ਦੀ ਗੱਲ ਹੋਵੇ, ਨਾ ਕਿਸੇ ਨੂੰ ਮਾੜਾ ਕਹਿਣ ਦੀ ਗੱਲ ਹੋਵੇ, ਨਾ ਕਿਸੇ ਦੀ ਉਸਤਤ ਕਰਨ ਦੀ ਗੱਲ ਹੋਵੇ, ਜੇ ਬਚਨ ਹੋਵੇ ਤਾਂ ਕੇਵਲ ਨਾਮ ਦਾ ਬਚਨ ਹੋਵੇ, ਵਾਹਿਗੁਰੂ ਦੇ ਪਿਆਰ ਦਾ ਬਚਨ ਹੋਵੇ। ਉੱਥੇ ਸਾਰੇ ਦੇਵਤੇ ਇਸ ਕਰਕੇ ਆਉਂਦੇ ਨੇ ਕਿ ਸਵਰਗ ਲੋਕਾਂ ਦੇ ਅੰਦਰ ਸਤਸੰਗ ਨਹੀਂ ਮਿਲਿਆ ਕਰਦਾ। ਸੋ ਇਹਦਾ ਤਰੀਕਾ ਹੁੰਦਾ, ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੇ ਇੱਕ ਵਾਰੀ ਆਹੀ ਬਚਨ ਸੰਗਤ ਨੂੰ ਸੁਣਾ ਰਹੇ ਸੀ। ਸੰਗਤ ਨੇ ਸੁਣ ਕੇ, ਇੱਕ ਸਿੰਘ ਨੇ ਕਿਹਾ ਕਿ ਪਾਤਸ਼ਾਹ ਤੁਸੀਂ ਤਾਂ ਸਮਰੱਥ ਹੋ, ਕਿਰਪਾ ਕਰਕੇ ਸਾਨੂੰ ਵੀ ਕਦੇ ਦਰਸ਼ਨ ਕਰਾ ਦਿਓ, ਕਿਉਂਕਿ ਅਸੀਂ ਆਪਦੇ ਮੁਖਾਰਵਿੰਦ ਤੋਂ ਜੋ ਬਚਨ ਨਿਕਲਦੇ ਹਾਂ ਉਹਨੂੰ ਸੱਤ ਕਰਕੇ ਮੰਨਦੇ ਹਾਂ, ਲੇਕਿਨ ਕਈ ਵਾਰੀ ਇਹ ਜਿਹੜਾ ਮਨ ਹੈ ਬੜਾ ਫੁੱਟਰ ਹੈ, ਇਹਦੇ ਵਿੱਚ ਐਂ ਖਿਆਲ ਆ ਜਾਂਦਾ ਵੀ ਸ਼ਾਇਦ ਗੁਰੂ ਸਾਹਿਬ ਸਾਨੂੰ ਹੋਰ ਪਾਸਿਓਂ ਬਿਰਤੀਆਂ ਹਟਾਉਣ ਵਾਸਤੇ ਇਹ ਗੱਲ ਕਹਿੰਦੇ ਹੋਣ, ਸੱਚੇ ਪਾਤਸ਼ਾਹ ਜੇ ਇਹ ਗੱਲ ਸੱਚ ਹੈ ਸਾਨੂੰ ਦਰਸ਼ਨ ਕਰਾ ਦਿਓ। ਮਹਾਰਾਜ ਕਹਿੰਦੇ, ਕਿਉਂ ਗੁਪਤ ਦਾ ਭੇਤ ਖੋਲਦੇ ਹੋ ਪ੍ਰੇਮੀਓ, ਬਚਨ ਤੇ ਮੰਨੋ। ਕਹਿੰਦੇ, ਸੱਚੇ ਪਾਤਸ਼ਾਹ ਬਿਨਾਂ ਦੇਖੇ ਤੇ ਮਨ ਨਹੀਂ ਮੰਨਦਾ। ਮਹਾਰਾਜ ਕਹਿੰਦੇ, ਦੇਖ ਕੇ ਵੀ ਨਹੀਂ ਮੰਨਿਆ ਕਰਦਾ, ਮਨ ਦਾ ਸਵਾਅ ਹੈ ਸਭ ਕੁਛ ਦੇਖ ਕੇ ਫਿਰ ਮੁੱਕਰ ਜਾਂਦਾ। ਕਹਿੰਦੇ, ਚੰਗਾ। ਮਹਾਰਾਜ ਨੇ ਹੱਥ ਮਾਰਿਆ, ਆਪਣੇ ਮੁੱਖ ਚੋਂ ਫਰਮਾਨ ਕੀਤਾ ਕਿ ਸਰਵ ਭੂਤ ਆਵਰਤਾਰਾ ਸਰਵ ਨੈਣ ਆ ਪੇਖਣ ਹਾਰ। ਇੰਨੀ ਗੱਲ ਕਹਿੰਦੇ ਹੀ ਸਾਰਿਆਂ ਦੇ ਨੇਤਰਾਂ ਦੇ ਅੰਦਰ ਸ਼ਕਤੀ ਦੇ ਤੀ ਵੀ ਗੁਪਤ ਨੂੰ ਦੇਖ ਸਕਣ। ਕੀ ਦੇਖਦੇ ਹਾਂ, ਸਾਰਾ ਦਮਾਨ ਜਿੰਨਾ ਵੀ ਆ ਜਗਮਗ ਜਗਮਗ ਹੋ ਰਹੀ ਹੈ, ਅਤੇ ਬੇਅੰਤ ਕਿਸਮ ਦੇ ਦੇਵਤੇ ਦੀਵਾਨ ਦੇ ਵਿੱਚ ਨਾ ਹੇਠਾਂ ਨਾ ਉੱਤੇ ਵਿਚਾਲੇ ਬੈਠੇ ਨੇ, ਕਿਉਂਕਿ ਉਹਨਾਂ ਨੂੰ ਕੋਈ ਸੌਣ ਦੀ ਤਾਂ ਲੋੜ ਨਹੀਂ ਹੈ। ਬੜੇ ਹੀ ਪ੍ਰਸੰਨ ਹੋਈ ਸੰਗਤ ਦੇਖ ਕੇ, ਮਨ 'ਚ ਆਵੇ ਵੀ ਦੇਖੋ ਕਿੱਡੀ ਬੜੀ ਸਾਨੂੰ ਸੰਗਤ ਪ੍ਰਾਪਤ ਹੋਈ ਹੈ, ਇੱਥੇ ਤਾਂ ਦੇਵਤੇ ਬੈਠੇ ਨੇ। ਉਸ ਵੇਲੇ ਇੱਕ ਰਾਜਾ ਆਪਣੇ ਵਜ਼ੀਰਾਂ ਦੇ ਸਮੇਤ ਮਹਾਰਾਜ ਕੋਲ ਨਮਸਕਾਰ ਕਰਨ ਵਾਸਤੇ ਆਇਆ, ਤਾਂ ਮਹਾਰਾਜ ਜੀ ਨੇ ਦੂਰੋਂ ਹੀ ਕਿਹਾ, ਕਹਿਣ ਲੱਗੇ, ਭਾਈ ਪ੍ਰੇਮੀਓ, ਜਾਓ ਜਾ ਕੇ ਕਿਉੜੇ ਦੀਆਂ ਬੋਤਲਾਂ ਲੈ ਕੇ ਆਓ, ਸੰਗਤ ਦੇ ਉੱਤੇ ਸਪਰੇਅ ਕਰ ਦਿਓ, ਜਲਦੀ ਕਰੋ। ਉਹ ਮੱਥਾ ਟੇਕ ਕੇ ਬੈਠ ਜਾਂਦੇ ਨੇ, ਅਤੇ ਇੱਧਰੋਂ ਹੁਕਮ ਦੀ ਤਾਮੀਰ ਹੋ ਗਈ। ਉਸ ਤੋਂ ਬਾਅਦ ਕੀ ਦੇਖਦੇ ਹਾਂ ਕਿ ਉਹ ਦੇਵਤੇ ਜਿਹੜੇ ਸੀ ਉਹਨਾਂ 'ਚ ਹਿਲਜੁਲ ਪੈ ਗਈ, ਤਾਂ ਦੇਖਦੇ ਦੇਖਦੇ ਸਾਰੇ ਦੇਵਤੇ ਚਲੇ ਗਏ। ਤਾਂ ਪੁੱਛਿਆ ਸਿੰਘਾਂ ਨੇ, ਕਹਿੰਦੇ, ਸੱਚੇ ਪਾਤਸ਼ਾਹ ਦੇਵਤੇ ਬੈਠੇ ਸੀ, ਫਿਰ ਸੰਗਤ ਛੱਡ ਕੇ ਕਿਉਂ ਚਲੇ ਗਏ? ਕਹਿਣ ਲੱਗੇ, ਪ੍ਰੇਮੀਓ, ਇੱਥੇ ਦਾ ਵਾਤਾਵਰਨ ਜਿਹੜਾ ਸੀ ਦੂਸ਼ਿਤ ਹੋ ਗਿਆ, ਮਾੜਾ ਹੋ ਗਿਆ। ਕਹਿੰਦੇ, ਪਾਤਸ਼ਾਹ, ਇੱਥੇ ਮਾੜਾ ਕਿਉਂ ਹੋ ਗਿਆ ਜਿੱਥੇ ਆਪ ਬੈਠੇ ਹੋ? ਕਹਿੰਦੇ, ਉਹ ਤਾਂ ਠੀਕ ਹੈ ਅਸੀਂ ਬੈਠੇ ਹਾਂ, ਪਰ ਆ ਜਿਹੜਾ ਰਾਜਾ ਆਇਆ ਇਹਨੇ 3 ਦਿਨ ਪਹਿਲਾਂ ਤੰਬਾਕੂ ਪੀਤਾ ਸੀ, ਉਹਦੀ ਦੁਰਗੰਧੀ ਇੰਨੀ ਫੈਲੀ ਹੋਈ ਹੈ ਕਿ ਉਹ ਦੇਵਤਾ ਸਹਿਣ ਨਹੀਂ ਕਰ ਸਕਦੇ, ਇਸ ਕਰਕੇ ਉਹ ਦੇਵਤੇ ਸਾਰੇ ਚਲੇ ਗਏ। ਕਿੱਡੀ ਬੜੀ ਮਾੜੀ ਚੀਜ਼ ਹੈ। ਰੈਤਨਾਮੇ 'ਚ ਆਉਂਦਾ ਕਿ ਤਨਕ ਤੰਬਾਕੂ ਸੇਵੀਏ, ਦੇ ਪਿੱਤਰ ਤਜ ਜਾਏ। ਭੋਰਾ ਕਿ ਜਿੰਨਾ ਜੇ ਤੰਬਾਕੂ ਜਰਦਾ ਜੁਰਦਾ ਇਹੋ ਜਿਹੀ ਕੋਈ ਨਸ਼ਾ ਸੇਵ ਲਓ, ਜਿਹੜੇ ਸਾਡੇ ਬਜ਼ੁਰਗ ਸਵਰਗਾਂ 'ਚ ਜਾ ਕੇ ਬੈਠੇ ਨੇ, ਕੋਈ ਗੰਧਰਵ ਲੋਕ 'ਚ ਬੈਠਾ ਹੈ, ਕੋਈ ਦੇਵ ਗੰਧਰਵ 'ਚ ਹੈ, ਕੋਈ ਪਿੱਤਰ ਲੋਕ 'ਚ ਹੈ, ਕੋਈ ਸਵਰਗ ਲੋਕ 'ਚ ਹੈ, ਕੋਈ ਇੰਦਰ ਲੋਕ 'ਚ ਹੈ, ਇੱਕ ਤੋਂ ਇੱਕ ਸਵਰਗ ਚੜ੍ਹਦੇ ਹੀ ਜਾਂਦੇ ਨੇ ਉੱਤੇ ਨੂੰ, ਜਿਹੜੇ ਉੱਥੇ ਬੈਠੇ ਨੇ ਉਹਨਾਂ 'ਚ ਸ਼ਕਤੀ ਹੁੰਦੀ ਹੈ ਕਿ ਆਪਣੇ ਪਿਛਲਿਆਂ ਨੂੰ ਜੇ ਨੇਕ ਹੋਣ ਤਾਂ ਉਹਨਾਂ ਦੀ ਮਦਦ ਕਰਦੇ ਨੇ, ਉਹਨਾਂ ਦੀ ਸੰਭਾਲ ਕਰਦੇ ਨੇ। ਜੇ ਉਹਨਾਂ ਦੇ ਵਾਰਸ ਗਲਤ ਹੋ ਜਾਣ, ਸ਼ਰਾਬਾਂ ਕਬਾਬਾਂ 'ਚ ਪੈ ਜਾਣ, ਤਾਂ ਉਹ ਦੇਵਤਾ ਛੱਡ ਜਾਂਦੇ ਨੇ। ਕਹਿੰਦੇ, ਤਨਕ ਤੰਬਾਕੂ ਸੇਵੀਏ, ਦੇ ਪਿੱਤਰ ਤਰ ਜਾਏ। ਕਹਿੰਦੇ, ਮਹਾਰਾਜ, ਉਹਦਾ ਪਾਪ ਕਿੰਨਾ ਹੁੰਦਾ ਹੈ? ਕਹਿੰਦੇ, ਪਾਣੀ ਤਾਂ ਕਿ ਹੱਥ ਕੋ ਮਦਰਾ ਸਮ ਅਗਦਾ ਹੈ, ਜਿੰਨਾ ਸ਼ਰਾਬ ਪੀਣ ਵਾਲੇ ਦੇ ਹੱਥ ਦਾ ਪਾਣੀ ਪੀ ਕੇ ਦੋਸ਼ ਲੱਗਦਾ ਹੈ, ਇੰਨਾ ਉਹਦਾ ਦੋਸ਼ ਲੱਗ ਜਾਂਦਾ ਕਿ ਉਹ ਸ਼ਰਾਬ ਪੀਣ ਦਾ ਦੋਸ਼ ਅਤੇ ਤੰਬਾਕੂ ਵਾਲੇ ਦੇ ਹੱਥ ਤੋਂ ਲੈ ਕੇ ਪੀਣ ਦਾ ਦੋਸ਼ ਦੋਏ ਬਰਾਬਰ ਹੁੰਦੇ। ਫਿਰ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ ਕਿੰਨਾ ਕੁ ਲੱਗ ਜਾਂਦਾ। ਮਹਾਰਾਜ ਕਹਿੰਦੇ ਮਦਰਾ ਦਹਿਤੀ ਸਬਤ ਕੁੱਲ, ਰਹਿਤਨਾਮੇ 'ਚ ਲਿਖਵਾਇਆ ਕਿ ਮਦਰਾ ਦਹਿਤੀ ਸਬਤ ਕੁੱਲ, ਸ਼ਰਾਬ ਜਿਹੜੀ ਹੈ ਇਹ ਸੱਤ ਕੁਲਾਂ ਦਾ ਨਾਸ਼ ਕਰ ਦਿੰਦੀ ਹੈ। ਤਿੰਨ ਜਿਹੜੇ ਬਜ਼ੁਰਗ ਨੇ, ਬਾਪੂ ਹੈ, ਬਾਬਾ ਹੈ ਅਤੇ ਪੜਦਾਦਾ, ਤਿੰਨ ਜਿਹੜੀਆਂ ਪੁਸ਼ਤਾਂ ਨੇ ਹੇਠਾਂ ਆਉਣਾ ਉਹਨਾਂ ਦਾ ਨਾਸ਼ ਕਰ ਦਿੰਦੀ ਹੈ। ਉਹਨਾਂ ਦੇ ਕਰਮ ਧਰਮ ਸਭ ਬਰਬਾਦ ਹੋ ਜਾਂਦੇ ਨੇ, ਆਪ ਤਾਂ ਜਾਂਦਾ ਹੀ ਹੈ। ਭੰਗ ਦੇ ਤਨ ਏਕ, ਜਿਹੜਾ ਭੰਗ ਪੀਂਦਾ ਉਹ ਤਨ ਦਾ ਨਾਸ਼ ਕਰਦਾ ਆਪਣੇ ਦਾ। ਜਗਤ ਜੂਠ ਸ਼ਤ ਕੁੱਲ ਦੇ, ਜਿਹੜਾ ਤੰਬਾਕੂ ਪੀਂਦਾ ਸੌ ਕੁੱਲ ਦਾ ਨਾਸ਼ ਕਰ ਦਿੰਦਾ। ਨਿੰਦਾ ਦੇ ਅਨੇਕ, ਜਿਹੜਾ ਨਿੰਦਿਆ ਕਰਨ ਵਾਲੇ ਨੇ ਕਹਿੰਦੇ ਗਿਣਤੀ ਮਿਣਤੀ ਤੋਂ ਬਾਹਰ ਕੁਲਾਂ ਦਾ ਨਾਸ਼ ਕਰ ਦਿੰਦੇ ਨੇ। ਇਸ ਕਰਕੇ ਹੀ ਫਰਮਾਨ ਹੈ, ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ। ਜਿਹੜੀ ਕੁਲ ਦੇ ਅੰਦਰ ਕੋਈ ਬੰਦਗੀ ਕਰਨ ਵਾਲਾ ਪੈਦਾ ਨਹੀਂ ਹੁੰਦਾ ਅਤੇ ਉਹ ਮਾਂ ਨੂੰ ਚਾਹੀਦਾ ਕਿ ਵਿਧਵਾ ਹੀ ਹੋ ਜਾਂਦੀ ਤਾਂ ਚੰਗਾ ਹੁੰਦਾ, ਨਿੰਦਕ ਪੁਰਸ਼ ਦਾ ਨਾਂ ਪੈਦਾ ਹੁੰਦਾ, ਸ਼ਰਾਬੀ ਕਬਾਬੀ ਦਾ ਨਾਂ ਜਨਮ ਹੁੰਦਾ। ਸੋ ਉਹ ਸਤਸੰਗ ਕਰਨ ਵਾਸਤੇ ਤੁਸੀਂ ਸਮਾਂ ਕੱਢਿਆ, ਇਹਦੀ ਵਿਧੀ ਹੁੰਦੀ ਹੈ। ਵਿਧੀ ਦੇ ਨਾਲ ਜੇ ਅਸੀਂ ਕਰਾਂਗੇ ਤਾਂ ਫਲ ਮਿਲਦਾ। ਪਹਿਲਾਂ ਇਹ ਹੁੰਦਾ ਕਿ ਘਰ ਤੋਂ ਸ਼ਰਧਾ ਦੇ ਨਾਲ ਚੱਲੋ, ਇਹ ਕਹੋ ਕਿ ਹੇ ਗੁਰੂ ਨਾਨਕ ਪਾਤਸ਼ਾਹ, ਤੇਰੇ ਦਰਸ਼ਨ ਕਰਨ ਵਾਸਤੇ ਅਸੀਂ ਸਤਸੰਗ 'ਚ ਆ ਰਹੇ ਹਾਂ, ਕਿਰਪਾ ਕਰ ਤੇਰੇ ਵਚਨਾਂ ਦੇ ਦਰਸ਼ਨ, ਤੇਰੇ ਦਰਸ਼ਨ ਹੋਣ। ਉਹ ਸ਼ਰਧਾ ਦੀ ਝੋਲੀ ਲਿਆ ਕੇ ਜਦੋਂ ਇੱਥੇ ਨਿਮਰਤਾ ਦੇ ਨਾਲ ਅਸੀਂ ਨਮਸਕਾਰ ਕਰਦੇ ਹਾਂ, ਉਹਦੇ ਨਾਲ ਜਿਹੜੀ ਕਿਸਮਤ ਸਾਡੀ ਮਾੜੀ ਲਿਖੀ ਹੁੰਦੀ ਹੈ, ਜੋਤਸ਼ੀ ਕਹਿੰਦਾ ਤੇਰੇ ਉੱਤੇ ਸਾੜ੍ਹ ਸਤੀ ਚੜ੍ਹੀ ਹੋਈ ਹੈ, ਤੇਰੇ ਉੱਥੇ ਸ਼ਨਿੱਚਰ ਦਾ ਵੱਲ ਪਿਆ ਹੋਇਆ, ਮੰਗਲ ਤੈਨੂੰ ਗਰਮੀ ਦੇ ਰਿਹਾ, ਉਹ ਸਾਰੇ ਮੱਧਮ ਪੈ ਜਾਂਦੇ ਨੇ, ਜ਼ੋਰ ਨਹੀਂ ਉਹਨਾਂ ਦਾ ਰਹਿੰਦਾ, ਮਿਟ ਜਾਂਦੇ ਨੇ। ਜਿਹੜੇ ਕਰਮ ਸਾਡੇ ਦਬੇ ਹੋਏ ਨੇ ਉਹ ਸਾਰੇ ਉੱਠ ਖੜਦੇ ਨੇ, ਚੰਗੇ ਕਰਮ, ਵਿਘਨਾਂ ਦਾ ਨਾਸ਼ ਹੋ ਜਾਂਦਾ ਉਸੇ ਵੇਲੇ ਜਿਸ ਵਕਤ ਆ ਕੇ ਮਸਤਕ ਨਵਾਉਂਦੇ ਹਾਂ ਸ਼ਰਧਾ ਦੇ ਨਾਲ। ਉਹਦੇ ਬਾਅਦ ਅਸੀਂ ਇਕਾਗਰ ਹੋ ਕੇ ਜਦੋਂ ਸੁਣਦੇ ਹਾਂ, ਇਕਾਗਰ ਚਿੱਤ ਹੋ ਕੇ, ਉਹਦਾ ਫਲ ਫਿਰ ਮਿਲਣਾ ਸ਼ੁਰੂ ਹੋ ਜਾਂਦਾ। ਪਹਿਲਾਂ ਅਸੀਂ ਸੁਣਦੇ ਹਾਂ, ਫਿਰ ਮੰਨਦੇ ਹਾਂ, ਮੰਨ ਕੇ ਫਿਰ ਅਸੀਂ ਹਿਰਦੇ 'ਚ ਧਾਰਨ ਕਰਦੇ ਹਾਂ, ਫਿਰ ਅਸੀਂ ਕਮਾਉਂਦੇ ਹਾਂ। ਜਦ ਚਾਰ ਗੱਲਾਂ ਕਰਦੇ ਹਾਂ ਫਲ ਕਿੰਨਾ ਹੁੰਦਾ ਹੈ, ਕਹਿੰਦੇ ਕਈ ਕੋਟ ਕੇ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਜਿਹੜੇ ਸੁਣਦੇ ਨੇ ਅਤੇ ਗਾਉਂਦੇ ਨੇ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਵੇ, ਜਿਹਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਨੇ। ਜਿਹੜਾ ਸਤ ਕਰਕੇ ਮੰਨਦਾ ਉਹਦੇ ਵਿਘਨਾਂ ਦਾ ਨਾਸ਼ ਹੋ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਜਦ ਅਸੀਂ ਸਤਸੰਗ ਕਰਦੇ ਹਾਂ ਉਸ ਵੇਲੇ ਸਾਨੂੰ ਫਲ ਮਿਲਦਾ। ਦੂਸਰਾ ਇਹ ਹੁੰਦਾ ਕਿ ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੋ। ਸਾਰਿਆਂ ਨੂੰ ਅੱਖਾਂ ਮੀਚਣ ਦਾ ਸਵਾਲ ਨਹੀਂ ਹੁੰਦਾ, ਅੱਖਾਂ ਮੀਚਦੀ ਸਾਰ ਸਾਨੂੰ ਨੀਂਦ ਆ ਜਾਂਦੀ ਹੈ, ਧੁੰਦਲਾ ਨੀਂਦ ਪੈ ਜਾਂਦੀ ਹੈ। ਉਸੇ ਵੇਲੇ ਬੰਦਾ ਸੌਂ ਜਾਂਦਾ, ਆ ਤਾਂ ਗਿਆ ਸਤਸੰਗ 'ਚ ਪਰ ਫਿਰ ਫਲ ਨਾ ਮਿਲਿਆ, ਖਾਲੀ ਰਹਿ ਗਿਆ, ਬਚਨ ਕੋਈ ਕੰਨ 'ਚ ਨਾ ਪਿਆ, ਹਿਰਦੇ 'ਚ ਧਾਰਨ ਨਾ ਕਰਿਆ। ਇਸ ਕਰਕੇ ਨੇਤਰ ਖੋਲ੍ਹ ਕੇ ਗੁਰੂ ਸਰੂਪ ਦੇ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰ ਕਰੋ, ਰਸਨਾ ਦੇ ਨਾਲ ਜਦੋਂ ਵਾਰੀ ਆਉਂਦੀ ਹੈ ਗੱਜ ਵੱਜ ਕੇ ਬੋਲੋ, ਕੋਈ ਰਸਨਾ ਐਸੀ ਨਾ ਰਹੇ ਜਿਹੜੀ ਸ਼ਬਦ ਨਹੀਂ ਦੇ ਵਿੱਚ ਬੋਲਦੀ ਨਹੀਂ, ਫਿਰ ਇਹ ਫਲ ਪ੍ਰਾਪਤ ਹੋਣਾ ਕੋਈ ਸ਼ੱਕ ਨਹੀਂ ਰਿਹਾ ਕਰਦਾ ਸਤਸੰਗ ਜੀ। ਉਹ ਸਤਸੰਗ ਦੇ ਵਿੱਚ ਆਪ ਸਾਰੇ ਆਇਓ, ਚਿੱਤ ਬਿਰਤੀਆਂ ਇਕਾਗਰ ਕੋ, ਜੋ ਵੀ ਕਾਰੋਬਾਰ ਹੋਰ ਬਾਹਰ ਹੋ ਰਹੇ ਨੇ ਉਹ ਚੁੱਪ ਕਰਕੇ ਬੰਦ ਕਰਕੇ ਬੋਲੋ ਨਾ, ਚੱਲੋ ਨਾ, ਅਤੇ ਹਰੀ ਦਾ ਜਸ ਕਰੋ ਜਿਸ ਦਾ ਸਵਾਗ ਸਾਨੂੰ ਪ੍ਰਾਪਤ ਹੋਇਆ।
ਕੰਨੀ ਸੁਣੀਏ ਗੁਰਾਂ ਦੀ ਗਈ
ਕਰ ਸਾਧ ਸੰਗਤ ਸਿਮਰ ਮਾਧੋ ਹੋ ਪਤਤ ਪਨੀਤ। ਕਹਿੰਦੇ ਜਲਦੀ ਤੇ ਜਲਦੀ ਤੂੰ ਆਪਣਾ ਕੰਮ ਜੋ ਕਰਨ ਵਾਸਤੇ ਆਇਆ ਉਹ ਕਰ ਲੈ, ਕਿਉਂਕਿ ਦੂਜੇ ਪਾਸੇ ਪਤਾ ਨਹੀਂ ਕਾਲ ਵਿਆਲ ਜਿਉਂ ਪਰਿਉ ਡੋਲਾ ਮੁੱਖ ਵਸਾਰੇ ਮੀਤ। ਅੱਜ ਕੱਲ੍ਹ ਹੁਣ ਤੋਹੇ ਗ੍ਰਸ ਹੈ ਸਮਝ ਰੱਖੋ ਜੀ, ਕੋਈ ਪਤਾ ਨਹੀਂ ਕਿਹੜੇ ਵੇਲੇ ਕਾਲ ਦਾ ਗਲੇਲਾ ਕਿਸ ਦੇ ਵੱਜ ਜਾਵੇ। ਉਹ ਤੋਂ ਪਹਿਲਾਂ ਪਹਿਲਾਂ ਆਪਣਾ ਸਮਾਂ ਸਫਲ ਕਰ ਲਓ, ਜਿਸ ਕੰਮ ਨੂੰ ਕਰਨ ਵਾਸਤੇ ਆਏ ਹਾਂ ਮਹਾਰਾਜ ਕਹਿੰਦੇ ਉਹ ਕਰ ਲਓ। ਸੋ ਆਪਾਂ ਬੇਨਤੀ ਕੀਤੀ ਸੀ ਕਿ ਹੇ ਪ੍ਰਭੂ, ਮੇਰਾ ਜਿਹੜਾ ਜਨਮ ਹੈ ਇਹਨੂੰ ਲੇਖੇ 'ਚ ਲਾ ਲੈ। ਕਈ ਪ੍ਰੇਮੀਆਂ ਦੇ ਮਨਾਂ 'ਚ ਖਿਆਲ ਆਉਂਦਾ ਵੀ ਸਾਡਾ ਜਨਮ ਲੇਖੇ 'ਚ ਨਹੀਂ ਲੱਗ ਰਿਹਾ। ਲੇਖੇ 'ਚ ਕਿਵੇਂ ਲੱਗਦਾ ਹੈ? ਗੁਰੂ ਨਾਨਕ ਪਾਤਸ਼ਾਹ ਅੱਜ ਸੰਸਾਰ ਦਾ ਉਧਾਰ ਕਰਦੇ ਕਰਦੇ ਇੱਕ ਬਾਹਰ ਕਬਰਸਤਾਨ ਹੈ ਉਹਦੇ ਨੇੜੇ ਬੈਠੇ ਨੇ। ਭਾਈ ਮਰਦਾਨਾ ਕੀਰਤਨ ਕਰਕੇ ਥੋੜ੍ਹਾ ਸਾਹਿਬ ਘੁੰਮਣ ਫਿਰਨ ਚਲਿਆ ਗਿਆ ਅਤੇ ਭਾਈ ਬਾਲਾ ਜੀ ਮਹਾਰਾਜ ਦੇ ਕੋਲ ਬੈਠੇ ਨੇ ਅਤੇ ਇੱਕ ਕਬਰਸਤਾਨ ਦੇ ਵਿੱਚ ਜਾ ਵੜਦਾ। ਉੱਥੇ ਉਮਰਾਂ ਪੜ੍ਹਨ ਲੱਗ ਗਿਆ, ਹਰੇਕ ਕਬਰ ਦੇ ਸਿਰਾਣੇ ਉਹਦੀ ਉਮਰ ਲਿਖੀ ਹੋਈ ਸੀ। ਕਬਰ ਪੂਰੇ ਆਦਮੀ ਦੀ ਹੈ, 6 ਫੁੱਟ ਲੰਮੀ ਹੈ, 6.5 ਫੁੱਟ, 4.5 ਫੁੱਟ ਚੌੜੀ ਹੈ। ਲੇਕਿਨ ਉਮਰ ਪੜ੍ਹ ਕੇ ਹੈਰਾਨ ਹੋ ਗਿਆ, ਕਿਸੇ ਦੀ ਉਮਰ 5 ਸਾਲ, ਕਿਸੇ ਦੀ 4 ਸਾਲ, ਕਿਸੇ ਦੀ 3 ਸਾਲ, ਕਿਸੇ ਦੀ 10 ਸਾਲ। ਮਨ 'ਚ ਸ਼ੰਕਾ ਪੈਦਾ ਹੋ ਗਿਆ ਕਿ ਇਸ ਸ਼ਹਿਰ ਦਾ ਕਿਸ ਤਰ੍ਹਾਂ ਵਾਧਾ ਹੁੰਦਾ ਹੋਣਾ ਹੈ। ਇਹ ਤਾਂ ਸਾਰੀਆਂ ਕਬਰਾਂ ਦੇ ਉੱਤੇ 10 ਸਾਲ ਤੋਂ ਵੱਧ ਕਿਸੇ ਦੀ ਉਮਰ ਨਹੀਂ ਹੈ, 1-2 ਕਬਰਾਂ 'ਤੇ 10 ਸਾਲ ਹੈ। ਹੈਰਾਨੀ ਆ ਗਈ ਮਨ ਦੇ ਅੰਦਰ, ਸ਼ੰਕਾ ਲੈ ਕੇ ਗੁਰੂ ਮਹਾਰਾਜ ਦੇ ਪਾਸ ਆ ਜਾਂਦਾ। ਗੁਰੂ ਨਾਨਕ ਪਾਤਸ਼ਾਹ ਨੇ ਜਦ ਚਿਹਰਾ ਦੇਖਿਆ ਕਹਿੰਦੇ ਮਰਦਾਨਿਆ ਕੀ ਗਿਣਤੀ ਕਰਨੀ ਗਿਣ ਰਿਹਾ ਪਿਆਰਿਆ ਮਨ ਦੇ ਅੰਦਰ? ਕਹਿੰਦਾ ਪਾਤਸ਼ਾਹ ਮੈਂ ਤਾਂ ਇੱਕ ਗੱਲ ਤੋਂ ਬੜਾ ਹੈਰਾਨ ਹੋ ਗਿਆ। ਕਹਿੰਦੇ ਕਾਹਦੀ? ਕਹਿੰਦਾ ਮਹਾਰਾਜ ਆਪਣੇ ਪਿਛਲੇ ਪਾਸੇ ਕਬਰਸਤਾਨ ਹੈ, ਇਹ ਮੈਂ ਘੁੰਮਦਾ ਘੁੰਮਦਾ ਇੱਥੇ ਚਲੇ ਗਿਆ, ਇੱਥੇ ਉਮਰਾਂ ਲਿਖੀਆਂ ਹੋਈਆਂ ਜਿਹੜੇ ਚੜ੍ਹਾਈ ਕਰ ਗਏ। ਮਹਾਰਾਜ 2 ਸਾਲ ਤੋਂ ਲੈ ਕੇ 10 ਸਾਲ ਤੱਕ ਉਮਰ ਹੈ, ਕਿਸੇ ਦੀ ਹੈ 10 ਸਾਲ ਦੀ, 9 ਸਾਲ ਦੀ, ਬਾਕੀ ਤਾਂ 5-6 ਤੇ ਹੀ ਸਭ ਖਤਮ ਹੋ ਗਏ। ਪਾਤਸ਼ਾਹ ਇੱਥੇ ਬੱਚੇ ਹੀ ਮਰ ਜਾਂਦੇ ਨੇ, ਫਿਰ ਕਬਰਾਂ ਐਡੀਆਂ ਦੀਆਂ ਕਿਉਂ ਬਣਾਈਆਂ ਪੂਰੇ ਬੰਦਿਆਂ ਦੀ? ਮਹਾਰਾਜ ਕਹਿੰਦੇ ਮਦਾਨਿਆ, ਇਹਦੇ 'ਚ ਕਾਹਦੀ ਹੈਰਾਨੀ ਦੀ ਲੋੜ ਹੈ, ਤੂੰ ਐਂ ਕਰ, ਆਹ ਨਗਰ ਹੈਗਾ, ਨਾਲੇ ਤਾਂ ਪ੍ਰਸ਼ਾਦ ਪਾਣੀ ਛਕਿਆ ਅਤੇ ਨਾਲੇ ਆਪਣਾ ਸੰਸਾਰ ਨਿਵਿਤ ਕਰਿਆ। ਹੁਕਮ ਪਾ ਕੇ ਮਰਦਾਨਾ ਸ਼ਹਿਰ ਵੱਲ ਨੂੰ ਜਾਂਦਾ ਹੈ ਅਤੇ ਅੱਗੇ ਦਰਵਾਜ਼ਾ ਆ ਗਿਆ। ਦਰਵਾਜ਼ੇ ਦੇ ਵਿੱਚ ਕੀ ਦੇਖਦਾ? ਦੋਹੀਂ ਪਾਸੇ ਬੈਠਣ ਵਾਸਤੇ ਥਾਂ ਬਣਾਏ ਹੋਏ ਨੇ, ਸਫਾਂ ਵਿਛੀਆਂ ਹੋਈਆਂ ਨੇ ਅਤੇ ਆਪਣੇ ਆਪਣੇ ਥਾਂ ਦੇ ਉੱਤੇ ਕੁਛ ਪ੍ਰੇਮੀ ਬੈਠੇ ਨੇ, ਕੁਛ ਇੱਧਰਲੇ ਪਾਸੇ, ਕੁਛ ਇੱਧਰਲੇ ਪਾਸੇ। ਕੋਈ ਵਚਨ ਕਰ ਰਿਹਾ, ਕੋਈ ਬਜ਼ੁਰਗ ਬੰਦਾ ਉਹਨੂੰ ਧਿਆਨ ਦੇ ਨਾਲ ਸਾਰੇ ਸੁਣ ਰਹੇ। ਮਰਦਾਨਾ ਹੈਰਾਨ ਹੋ ਗਿਆ ਕਿ ਮੈਂ ਤਾਂ ਇਹ ਸਮਝਦਾ ਸੀ ਕਿ ਬੱਚਿਆਂ ਦਾ ਸ਼ਹਿਰ ਹੈ, ਪਰ ਇਹ ਤਾਂ 100-100 ਸਾਲ ਤੋਂ ਵੀ ਉੱਤੇ ਇਹਦੇ ਬਜ਼ੁਰਗ ਬੈਠੇ ਨੇ। ਉਸ ਵੇਲੇ ਜਾ ਕੇ ਸਤਿਕਰਤਾਰ ਦੀ ਆਵਾਜ਼ ਦਿੱਤੀ, ਪੁੱਛਣ 'ਤੇ ਆਪਣਾ ਪਰਿਚਾ ਦਿੱਤਾ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦਾ ਢਾਡੀ ਹਾਂ ਅਤੇ ਮੈਂ ਆਪਦੇ ਨਗਰ ਵਿੱਚ ਆਇਆ, ਕੁਛ ਸ਼ੰਕੇ ਨੇ ਮੇਰੇ ਮਨ ਵਿੱਚ ਜਿਹੜੇ ਮੈਂ ਨਿਵਿਰਤ ਕਰਨੇ ਹੈ। ਕਹਿਣ ਲੱਗੇ ਭਾਈ ਮਰਦਾਨਾ, ਦੱਸੋ ਕੀ ਸ਼ੰਕਾ? ਕਹਿਣ ਲੱਗਿਆ ਬਜ਼ੁਰਗੋ, ਇਹ ਕਬਰਸਤਾਨ ਜਿਹੜਾ ਇਹ ਬੱਚਿਆਂ ਦਾ ਹੈ ਕਿ ਸਾਰਿਆਂ ਦਾ ਹੀ ਹੈ? ਕਹਿੰਦੇ ਨਾ ਭਾਈ ਮਰਦਾਨਾ, ਇਹ ਸਾਰਿਆਂ ਦਾ ਹੀ। ਕਹਿੰਦੇ ਤੁਸੀਂ ਤਾਂ 100-100 ਸਾਲ ਦੇ ਬੈਠੇ ਹੋ ਅਤੇ ਉੱਥੇ ਉਮਰਾਂ ਤਾਂ 2 ਸਾਲ, 4 ਸਾਲ, 5 ਸਾਲ, 7 ਸਾਲ, ਇੱਦੋਂ ਗਾਹਾਂ ਉਮਰੇ ਨਹੀਂ ਲਿਖੀ ਹੋਈ। ਆਪ ਕਿਰਪਾ ਕਰਕੇ ਮੇਰਾ ਸੰਸਾ ਨਿਵਿਰਤ ਕਰੋ। ਕਹਿਣ ਲੱਗੇ ਭਾਈ ਮਰਦਾਨਾ, ਇਹ ਸੰਸਾ ਹੋ ਜਾਣਾ ਕੁਦਰਤੀ ਗੱਲ ਹੈ ਆਮ ਆਦਮੀ ਨੂੰ, ਪਰ ਤੂੰ ਤਾਂ ਸਮਰੱਥ ਗੁਰੂ ਦੇ ਨਾਲ ਰਹਿੰਦਾ, ਪੂਰੇ ਮੁਰਸ਼ਦ ਅਤੇ ਪੀਰ ਦੇ ਨਾਲ ਰਹਿਣਾ, ਤੈਨੂੰ ਤਾਂ ਇਹ ਸੰਸਾ ਨਹੀਂ ਸੀ ਵਿਆਪਣਾ ਚਾਹੀਦਾ। ਕਹਿਣ ਲੱਗਿਆ ਮੇਰੀ ਸਮਝ 'ਚ ਨਹੀਂ ਆ ਰਹੀ ਗੱਲ। ਕਹਿੰਦੇ ਦੇਖ ਭਾਈ ਮਰਦਾਨਾ, ਸਾਡਾ ਜਿਹੜਾ ਨਗਰ ਹੈ ਇਹ ਸਾਰੇ ਨਗਰ ਦੇ ਅੰਦਰ ਕੋਈ ਵੀ ਨਗੋਰਾ ਪੁਰਸ਼ ਨਹੀਂ ਹੈ, ਇੱਕ ਵੀ, ਸਾਰੇ ਪੀਰ ਪ੍ਰਸਤ ਨੇ, ਗੁਰੂ ਨੂੰ ਮੰਨਣ ਵਾਲੇ ਨੇ, ਅਤੇ ਇੱਥੇ ਨਗੋਰਾ ਨਹੀਂ ਸਾਡੇ ਪਿੰਡ ਦੇ ਅੰਦਰ ਕੋਈ ਵੀ। ਅਤੇ ਅਸੀਂ ਇਹ ਕਰਦੇ ਹਾਂ, ਜਦ 5 ਸਾਲ ਦਾ ਬੱਚਾ ਹੋ ਜਾਂਦਾ ਹੈ ਉਸ ਵੇਲੇ ਸਾਡੇ ਪੰਚਾਇਤ ਬਜ਼ੁਰਗਾਂ ਦੀ ਇੱਕ ਡਾਇਰੀ ਅਤੇ ਇੱਕ ਬਹੀ ਉਸ ਬੱਚੇ ਦੇ ਮਾਂ ਬਾਪ ਨੂੰ ਦਿੰਦੀ ਹੈ ਅਤੇ ਨਾਲ ਬੇਨਤੀ ਕਰਦੀ ਹੈ ਕਿ ਦੇਖੋ ਭਾਈ, ਮਾਨਸ ਜਨਮ ਬੜੀ ਮੁਸ਼ਕਲ ਨਾਲ ਮਿਲਿਆ,